ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਜਗਿਆਸੂਆਂ ਦੀ ਇਹ ਸ਼ਿਕਾਇਤ ਹੁੰਦੀ ਹੈ, ਜੀ ਸਿਮਰਨ ਤਾਂ ਕਰਦੇ ਹਾਂ ਪਰ ਨਾ ਤਾਂ ਆਤਮਕ ਤਰੱਕੀ ਹੁੰਦੀ ਹੈ, ਨਾ ਹੀ ਸ਼ਬਦ ਸੁਰਤ ਦਾ ਮੇਲ ਹੋਇਆ ਹੈ, ਇਸ ਦਾ ਕੀ ਕਾਰਨ ਹੈ? ਦਰਅਸਲ ਸਿਮਰਨ ਕੋਈ ਕਿਸੇ ਮੰਤਰ ਦਾ ਰਟਨ ਨਹੀਂ, ਇਸ ਦੀ ਕੋਈ ਜੁਗਤੀ ਹੈ? ਸੋ ਸਿਮਰਨ ਦੀ ਸਹੀ ਜੁਗਤੀ ਕੀ ਹੈ? ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਬਾਰਮੁਖੀ ਅਤੇ ਅੰਤਰਮੁਖੀ ਧਰਮ ਦਾ ਸੁਮੇਲ ਵੀ ਦਰਸਾਇਆ ਗਿਆ, ਉਹ ਪਿਆਰ ਨਾਲ ਸਰਵਣ ਕਰੀਏ। ਪਿਛਲੇ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਮਨੁੱਖ ਦੇ ਜੀਵਨ ਵਿੱਚ ਆਤਮਕ ਧਰਮ ਜਾਂ ਮਜ਼ਹਬ ਕਈ ਰੰਗਾਂ ਰੇਖਾਂ ਭੇਖਾਂ ਪੱਖਾਂ ਵਿੱਚ ਪ੍ਰਵੇਸ਼ ਅਤੇ ਪਰਵਿਰਤ ਹੈ। ਇਹ ਇੱਕੋ ਇੱਕ ਆਤਮਕ ਧਰਮ ਨਾਲ ਲਿਖਿਆ ਹੋਇਆ ਹੈ, ਨਾਲ ਹੋਵੰਦਾ ਹੈ, ਲੈ ਨਾ ਸਕੰਦਾ ਹੈ, ਸਵੈ ਪ੍ਰਕਾਸ਼ਿਤ ਹੈ, ਹੁਕਮ ਰੂਪ ਹੈ, ਸ਼ਬਦ ਰੂਪ ਹੈ, ਨਾਮ ਰੂਪ ਹੈ, ਅੰਮ੍ਰਿਤ ਰੂਪ ਹੈ, ਪ੍ਰੀਤ ਡੋਰੀ ਹੈ, ਪ੍ਰੇਮ ਸਵੈਪਨਾ ਹੈ, ਪਿਆਰ ਇੰਡੋਲਾ ਹੈ, ਪ੍ਰੀਤ ਖਿੱਚ ਹੈ, ਖਿੱਚ ਦਾ ਤੁਣਕਾ ਹੈ। ਇਹ ਆਤਮਕ ਧਰਮ ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਪੜ੍ਹਿਆ ਪੜ੍ਹਾਇਆ ਨਹੀਂ ਜਾ ਸਕਦਾ, ਸਮਝਿਆ ਸਮਝਾਇਆ ਨਹੀਂ ਜਾ ਸਕਦਾ। ਇਹ ਦਿਮਾਗੀ ਵਿਸ਼ਾ ਨਹੀਂ ਹੈ, ਇਹ ਵਲਵਲਿਆਂ ਦਾ ਜੋਸ਼ ਵੀ ਨਹੀਂ। ਹਾਂਜੀ, ਆਤਮਕ ਧਰਮ ਕੋਈ ਵਲਵਲਿਆਂ ਦਾ ਜੋਸ਼ ਨਹੀਂ, ਇਹ ਮਾਇਕੀ ਮੰਡਲ ਤੋਂ ਉੱਪਰ ਹੈ, ਮਨ ਦੀ ਸਿਆਣਪ ਤੋਂ ਵੀ ਪਰੇ ਹੈ, ਦਿਮਾਗੀ ਫਲਸਫੇ ਦੀ ਪਕੜ ਤੋਂ ਪਰੇ ਹੈ। ਇਹ ਬਾਹਰੋਂ ਠੋਸਿਆ ਨਹੀਂ ਜਾ ਸਕਦਾ, ਧਾਰਿਆ ਨਹੀਂ ਜਾ ਸਕਦਾ, ਅਪਣਾਇਆ ਨਹੀਂ ਜਾ ਸਕਦਾ। ਜੇ ਕਿਸੇ ਨੂੰ ਇਹ ਆਤਮਕ ਧਰਮ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੋ ਜਾਏ ਤਾਂ ਇਹ ਆਤਮਕ ਧਰਮ ਤਿਆਗਿਆ ਵੀ ਨਹੀਂ ਜਾ ਸਕਦਾ। ਸਰਬੱਗ ਧਰਮ ਹੈ, ਵਿਸ਼ਵ ਧਰਮ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਦੁਆਰਾ ਮਨੁੱਖ ਦੇ ਅੰਤਰ ਆਤਮੇ ਸਾਰੇ ਦੈਵੀ ਗੁਣ, ਜਿਹਾ ਕਿ ਨਮਰਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮਰਸ, ਚਾਉ, ਦਇਆ, ਖਿਮਾ, ਸੰਤੋਖ, ਪਰਉਪਕਾਰ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ, ਸਹਿਜ ਸੁਭਾਏ ਆਪ ਮੁਹਾਰੇ ਪ੍ਰਵੇਸ਼ ਹੋ ਜਾਂਦੇ ਹਨ ਅਤੇ ਜੀਵ ਵਡਭਾਗਾ ਹੋ ਜਾਂਦਾ ਹੈ। ਦੂਜੇ ਪਾਸੇ ਬਾਰਮੁਖੀ ਧਰਮ ਹੈ। ਇਹ ਬਾਰਮੁਖੀ ਧਰਮ ਮਾਇਕੀ ਮੰਡਲ ਵਿੱਚ ਅਨੇਕਾਂ ਰੰਗਾਂ ਰੂਪਾਂ ਰੇਖਾਂ ਵਿੱਚ ਪ੍ਰਚਲਿਤ ਹਨ, ਜੋ ਗੁਰੂ ਅਵਤਾਰਾਂ ਮਹਾਂਪੁਰਖਾਂ ਨੇ ਬਾਣੀਆਂ ਰਾਹੀਂ ਸਹੀ ਜੀਵਨ ਸੇਧ ਦੇਣ ਲਈ ਚਲਾਏ ਹਨ। ਇਹ ਬਾਰਮੁਖੀ ਧਰਮ ਪੜ੍ਹਿਆ ਪੜ੍ਹਾਇਆ ਵੀ ਜਾਂਦਾ ਹੈ, ਸਮਝਿਆ ਸਮਝਾਇਆ ਜਾਂਦਾ ਹੈ, ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਧਾਰਿਆ ਜਾਂਦਾ ਹੈ, ਅਪਣਾਇਆ ਜਾਂਦਾ ਹੈ, ਇਹ ਬਾਹਰੋਂ ਠੋਸਿਆ ਜਾਂਦਾ ਹੈ, ਇਹ ਤਿਆਗਿਆ ਵੀ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ। ਇਹ ਬਾਰਮੁਖੀ ਧਰਮ ਦਿਮਾਗੀ ਵਿਸ਼ਾ ਹੈ, ਇਹ ਮਾਨਸਿਕ ਭਾਵਨਾਵਾਂ ਤਾਈਂ ਸੀਮਤ ਹੈ। ਧਿਆਨ ਦੇਣਾ ਜੀ, ਇਹ ਜਿਹੜਾ ਬਾਰਮੁਖੀ ਧਰਮ ਹੈ, ਇਹ ਸਿਰਫ ਜਿਹੜੀਆਂ ਮਨ ਦੀਆਂ ਭਾਵਨਾਵਾਂ ਹੁੰਦੀਆਂ ਹਨ, ਮਾਨਸਿਕ ਭਾਵਨਾਵਾਂ ਤਾਈਂ ਸੀਮਤ ਹੈ, ਦਿਮਾਗੀ ਗਿਆਨ ਤਾਈਂ ਸੀਮਤ ਹੈ, ਦਿਮਾਗੀ ਫਲਸਫੇ ਦਾ ਵਿਸ਼ਾ ਹੈ, ਇਹ ਹਉਮੈ ਦੇ ਦਾਇਰੇ ਵਿੱਚ ਹੈ। ਇੱਥੇ ਪਾਠ ਪੂਜਾ ਜ਼ਰੂਰੀ ਹੈ। ਬਾਰਮੁਖੀ ਧਰਮ ਵਿੱਚ ਪਾਠ ਪੂਜਾ ਜ਼ਰੂਰੀ ਹੈ, ਕਰਮ ਕਿਰਿਆ ਲਾਜ਼ਮੀ ਹਨ। ਇਹ ਰਸਮਾਂ ਰਿਵਾਜ਼ਾਂ ਦੀ ਜਕੜ ਵਿੱਚ ਹੈ, ਇਹ ਰੀਤਾਂ ਰਵਾਇਤਾਂ ਵਿੱਚ ਫਸਿਆ ਹੋਇਆ ਹੈ, ਇੱਥੇ ਮਰਿਆਦਾ ਦੀ ਕੈਦ ਵੀ ਹੈ। ਇਹ ਦੇਖਾ ਦੇਖੀ ਕਮਾਇਆ ਜਾਂਦਾ ਹੈ, ਰੀਸੋ ਰੀਸੀ ਮੰਨਿਆ ਜਾਂਦਾ ਹੈ, ਇੱਥੇ ਭੇਖਾਂ ਦੀ ਮਜਬੂਰੀ ਆਦਿ ਵੀ ਹੈ। ਸੋ ਇਸ ਬਾਰਮੁਖੀ ਧਰਮ ਨੂੰ ਜੇ ਦਿਆਨਤਦਾਰੀ ਅਤੇ ਸ਼ਰਧਾ ਭਾਵਨੀ ਸਹਿਤ ਕਮਾਇਆ ਜਾਵੇ ਤਾਂ ਸਤਿਗੁਰ ਦੀ ਬਖਸ਼ਿਸ਼ ਦੁਆਰਾ ਮਨੁੱਖ ਦੀ ਆਤਮਕ ਤਰੱਕੀ ਅਤੇ ਵਿਕਾਸ ਹੁੰਦਾ ਹੈ। ਇਸ ਤਰ੍ਹਾਂ ਜਗਿਆਸੂ ਆਤਮਕ ਮੰਡਲ ਵਿੱਚ ਪ੍ਰਵੇਸ਼ ਹੋ ਕੇ ਆਪਣੇ ਅੰਤਰ ਆਤਮੇ ਨਿੱਜੀ ਧਰਮ ਨੂੰ ਅਨੁਭਵ ਕਰ ਸਕਦਾ ਹੈ। ਧਿਆਨ ਦੇਣਾ ਜੀ, ਜੇ ਬਾਰਮੁਖੀ ਧਰਮ ਜਿੱਥੇ ਪਾਠ ਪੂਜਾ ਜ਼ਰੂਰੀ ਹਨ, ਭੇਖਾਂ ਦੀ ਮਜਬੂਰੀ ਵੀ ਹੈ, ਮਰਿਆਦਾ ਦੀ ਕੈਦ ਵੀ ਹੈ, ਇਸੇ ਬਾਰਮੁਖੀ ਧਰਮ ਨੂੰ ਦਿਆਨਤਦਾਰੀ ਅਤੇ ਸ਼ਰਧਾ ਭਾਵਨੀ ਨਾਲ ਕਮਾਇਆ ਜਾਵੇ ਤਾਂ ਅੰਤਰਮੁਖੀ ਆਤਮਕ ਧਰਮ ਦੀ ਪ੍ਰਾਪਤੀ ਹੁੰਦੀ ਹੈ। ਮਾਇਕੀ ਮੰਡਲ ਦੇ ਸਾਰੇ ਔਗਣ ਜਿਹਾ ਕਿ ਹਉਮੈ, ਭਰਮ, ਹਨੇਰ, ਮੈਲ, ਦੂਜਾ ਭਾਉ, ਈਰਖਾ, ਸਾੜਾ, ਪਾਪ, ਨਿੰਦਿਆ, ਚੁਗਲੀ, ਧੋਖਾ, ਫਰੇਬ, ਕਾਮ, ਕ੍ਰੋਧ, ਲੋਭ, ਮੋਹ, ਘਿਰਨਾ, ਤ੍ਰਿਸ਼ਨਾ ਆਦਿ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਅਤੇ ਇਹ ਔਗੁਣ ਧਰਮ ਦੇ ਮੁਤਜ਼ਾਤ ਅਤੇ ਐਨ ਉਲਟ ਹਨ, ਜਿਵੇਂ ਹਨੇਰਾ ਅਤੇ ਚਾਨਣ ਇੱਕ ਦੂਜੇ ਦੇ ਉਲਟ ਹਨ। ਪ੍ਰਾਣੀ ਪਰਮ ਪੁਰਖ ਪਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ ਕਬੂ ਸੁਚਿਤ ਵੈ ਜਾਗੋ, ਔਰਨ ਕਹਾਂ ਉਪਦੇਸ਼ਤ ਹੈ ਪਸਤੋਏ ਪ੍ਰਬੋਧ ਨਾ ਲਾਗੋ, ਸਿੰਚਤ ਕਹਾਂ ਪਰੇ ਬਿਖਿਅਨ ਕੈ ਕਬ ਹੈ ਬਿਖੈ ਰਸ ਤਿਆਗੋ। ਨਰ ਅਚੇਤ ਪਾਪ ਤੇ ਡਰ ਰੇ, ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉ ਉਦਰ ਭਰੋ। ਯੇ ਮਨ ਨੈਕ ਨਾ ਕਹਿਓ ਕਰੇ, ਸੀਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਟਰੇ ਰਹਾਓ, ਮਦ ਮਾਇਆ ਕੈ ਭਇਓ ਬਾਵਰੋ ਹਰ ਜਸ ਨੇ ਉਚਰੈ, ਕਰ ਪਰ ਪੰਚ ਜਗਤ ਕੋ ਡੈ ਕੇ ਆਪਣੋ ਉਦਰ ਭਰੈ। ਸੋ ਪਰਮਾਤਮਾ ਤੋਂ ਦੂਰ ਲੈ ਜਾਣ ਵਾਲਾ ਅਤੇ ਧਰਮ ਦੇ ਮਾਰਗ ਤੋਂ ਜੀਵ ਨੂੰ ਕੁਰਾਹੇ ਪਾਉਣ ਵਾਲਾ ਸਭ ਤੋਂ ਵੱਡਾ ਔਗੁਣ ਹਉਮੈ ਹੀ ਹੈ। ਹਉਮੈ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਪੁੱਜਦੀ ਹੈ। ਹਉਮੈ ਦੀਰਘ ਰੋਗ ਹੈ ਜੋ ਸਾਰੇ ਮਾਇਕੀ ਔਗਣਾਂ, ਦੁੱਖਾਂ, ਕਲੇਸ਼ਾਂ ਤੇ ਪਾਪਾਂ ਦਾ ਮੂਲ ਕਾਰਨ ਹੈ। ਹਾਂਜੀ, ਧਰਮ ਦੇ ਮਾਰਗ ਤੋਂ ਕੁਰਾਏ ਪਾਉਣ ਵਾਲਾ ਸਭ ਤੋਂ ਜਿਹੜਾ ਵੱਡਾ ਔਗੁਣ ਉਹ ਹਉਮੈ ਹੈ। ਹਉਮੈ ਦੀਰਘ ਰੋਗ ਹੈ ਜੋ ਸਾਰੇ ਔਗਣਾਂ, ਦੁੱਖਾਂ, ਕਲੇਸ਼ਾਂ ਤੇ ਸਾਡੇ ਪਾਪਾਂ ਦਾ ਮੂਲ ਕਾਰਨ ਹੈ, ਜੜ ਹੈ। ਜਿੱਥੇ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੈ ਉੱਥੇ ਧਰਮ ਦਾ ਚਾਨਣ ਨਹੀਂ ਹੋ ਸਕਦਾ, ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਭਗਤ ਤੁਲਸੀ ਦਾਸ ਨੇ ਵੀ ਠੀਕ ਲਿਖਿਆ ਹੈ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਇਸ ਲਈ ਹਉਮੈ ਅਤੇ ਧਰਮ ਆਪਸ ਵਿੱਚ ਮੁਤਜ਼ਾਦ ਅਤੇ ਇੱਕ ਦੂਸਰੇ ਦੇ ਉਲਟ ਹਨ। ਹਉਮੈ ਦਾ ਮੇਲ ਸਿਰਫ ਅਧਰਮ ਨਾਲ ਹੀ ਹੋ ਸਕਦਾ ਹੈ, ਧਰਮ ਨਾਲ ਨਹੀਂ, ਕਿਉਂਕਿ ਧਰਮ ਦਾ ਮੇਲ ਤਾਂ ਸਿਰਫ ਦੈਵੀ ਗੁਣਾਂ ਨਾਲ ਹੀ ਹੋ ਸਕਦਾ ਹੈ। ਦੂਜੇ ਲਫ਼ਜ਼ਾਂ ਵਿੱਚ ਹਉਮੈ ਵਿੱਚ ਜੋ ਕਰਮ ਕੀਤੇ ਜਾਂਦੇ ਹਨ ਉਹ ਧਾਰਮਿਕ ਨਹੀਂ ਹੋ ਸਕਦੇ ਬਲਕਿ ਅਧਰਮ ਹਨ। ਇਸ ਲਈ ਧਰਮ ਦੇ ਨਾਂ ਤੇ ਜੋ ਮਜ਼ਹਬੀ ਤਵੱਸਬ ਦੀ ਆੜ ਵਿੱਚ ਵੈਰ ਵਿਰੋਧ ਤੇ ਲੜਾਈਆਂ ਕੀਤੀਆਂ ਜਾਂਦੀਆਂ ਹਨ ਉਹ ਵੀ ਸਭ ਅਧਰਮ ਹਨ। ਧਿਆਨ ਦੇਣਾ ਜੀ, ਫਿਰ ਦੁਹਰਾ ਦੇਈਏ ਕਿ ਹਉਮੈ ਵਿੱਚ ਜੋ ਵੀ ਕਰਮ ਕੀਤੇ ਜਾਂਦੇ ਹਨ ਉਹ ਧਾਰਮਿਕ ਨਹੀਂ ਹੋ ਸਕਦੇ ਬਲਕਿ ਅਧਰਮ ਹਨ, ਕਿਉਂਕਿ ਇਸ ਲਈ ਧਰਮ ਦੇ ਨਾਂ ਤੇ ਜੋ ਮਜ਼ਹਬੀ ਤਵੱਸਬ ਦੀ ਆੜ ਵਿੱਚ ਵੈਰ ਵਿਰੋਧ ਤੇ ਲੜਾਈਆਂ ਝਗੜਿਆਂ ਆਦਿ ਕੀਤੇ ਜਾਂਦੇ ਹਨ ਉਹ ਵੀ ਸਭ ਅਧਰਮ ਹਨ। ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੇ ਕੋਏ, ਹਉਮੈ ਵਿੱਚ ਭਗਤ ਨਾ ਹੋਵਈ ਹੁਕਮ ਨਾ ਬੁੱਝਿਆ ਜਾਏ। ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ, ਚਾਰ ਵਰਨ ਚਾਰ ਮਜ਼ਹਬਾਂ ਜਗ ਵਿੱਚ ਹਿੰਦੂ ਮੁਸਲਮਾਨ, ਖੁਦੀ ਬਖੀਲੀ ਤਕਬਰੀ ਖਿੱਚੋਂ ਤਾਣ ਘਰੇਨ ਤਿੰਗਾਣੇ, ਬਹੁ ਵਾਟੀ ਜਗ ਚੱਲੀਆ ਤਬ ਹੀ ਭਏ ਮੁਹੰਮਦ ਯਾਰਾ, ਕੌਮ ਬਹੱਤਰ ਸੰਗ ਕਰ ਬਹੁ ਬਿਦ ਵੈਰ ਵਿਰੋਧ ਪਸਾਰਾ, ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਰਾ, ਪਾਪੇ ਦਾ ਵਰਤਿਆ ਵਰਤਾਰਾ। ਕਬੀਰ, ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਕਈਆਂ ਧਰਮਾਂ ਦੀਆਂ ਬਾਣੀਆਂ ਜਾਂ ਧਾਰਮਿਕ ਗ੍ਰੰਥ ਬੜੀ ਗੂੜ੍ਹ ਭਾਸ਼ਾ ਵਿੱਚ ਲਿਖੇ ਆਉਂਦੇ ਹਨ, ਜਿਸ ਤਰ੍ਹਾਂ ਕਿ ਕੁਰਾਨ ਅਰਬੀ ਵਿੱਚ, ਵੇਦ ਸ਼ਾਸਤਰ ਸੰਸਕ੍ਰਿਤ ਵਿੱਚ, ਬਾਈਬਲ ਹੈਬਰੂ ਤੇ ਲੈਟਿਨ ਵਿੱਚ, ਪਰ ਫਿਰ ਵੀ ਇਹਨਾਂ ਦੇ ਪੈਰੋਕਾਰ ਆਪੋ ਆਪਣੀ ਬਾਣੀ ਪੜ੍ਹਦੇ ਹਨ, ਸਮਝਣ ਦੀ ਕੋਸ਼ਿਸ਼ ਕਰਦੇ ਹਨ ਤੇ ਲਾਹਾ ਲੈਂਦੇ ਹਨ। ਪਰ ਗੁਰਬਾਣੀ ਸਰਲ ਬੋਲੀ ਵਿੱਚ ਹੁੰਦਿਆਂ ਹੋਇਆਂ ਵੀ ਅਸੀਂ ਇਸ ਦਾ ਸਿਰਫ ਪਾਠ ਕਰਕੇ ਜਾਂ ਇਸ ਦਾ ਗਾਇਣ ਕਰਕੇ, ਕੀਰਤਨ ਕਰਕੇ, ਕਥਾ ਵਾਰਤਾ ਕਰਕੇ ਜਾਂ ਅਨੇਕਾਂ ਲੇਖ ਅਤੇ ਕਿਤਾਬ ਲਿਖ ਕੇ ਹੀ ਸੰਤੁਸ਼ਟ ਹਾਂ। ਗੁਰਬਾਣੀ ਦੇ ਜਿਹੜੇ ਅਖਰੀ ਅਰਥ ਜਾਂ ਭਾਵਕ ਅਰਥ ਕਰਦੇ ਹਾਂ, ਇਹਨਾਂ ਅਖਰੀ ਜਾਂ ਭਾਵਕ ਅਰਥਾਂ ਨੂੰ ਵੀ ਅਸੀਂ ਆਪੋ ਆਪਣੀ ਮਤ ਅਨੁਸਾਰ, ਆਪਣੀ ਸਵਾਰਥ ਅਤੇ ਸਹੂਲੀਅਤ ਲਈ ਤੋੜ ਮਰੋੜ ਕੇ ਪੇਸ਼ ਕਰਦੇ ਹਾਂ। ਪਰੰਤੂ ਗੁਰਬਾਣੀ ਦੇ ਅੰਤਰੀਵ ਆਤਮਕ ਭਾਵਾਂ ਜਾਂ ਅਨੁਭਵੀ ਗਿਆਨ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਗੁਰਬਾਣੀ ਤੋਰੋਂ ਸੂਖਮ ਇਲਾਹੀ ਮੰਡਲ ਵਿੱਚੋਂ ਉਤਰੀ ਹੈ ਅਤੇ ਇਸ ਵਿੱਚ ਆਤਮਕ ਮੰਡਲ ਦੇ ਡੂੰਘੇ ਸੂਖਮ ਅਨੁਭਵੀ ਇਲਾਹੀ ਭੇਦ ਭਰਪੂਰ ਹਨ, ਜੋ ਅਨੁਭਵ ਦੁਆਰਾ ਹੀ ਜਾਣੇ ਅਤੇ ਬੁੱਝੇ ਜਾ ਸਕਦੇ ਹਨ। ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੇ, ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਅਰਨਾਮਾ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਇਹ ਇਲਾਹੀ ਬਾਣੀ ਜਿਸ ਆਤਮਕ ਵੇਵਲੈਂਥ ਤੋਂ ਰਚੀ ਗਈ ਹੈ ਉਸੇ ਵੇਵਲੈਂਥ ਤੇ ਇਸਦੇ ਅੰਤਰੀਵ ਆਤਮਕ ਭਾਵਾਂ ਤੇ ਭੇਦਾਂ ਨੂੰ ਬੁਝਿਆ, ਸੀਜਿਆ, ਜਾਣਿਆ, ਪਹਿਚਾਣਿਆ, ਅਨੁਭਵ ਕੀਤਾ ਜਾ ਸਕਦਾ ਹੈ। ਧਿਆਨ ਦੇਣਾ ਜੀ, ਇਹ ਬਾਣੀ ਜਿਸ ਆਤਮਕ ਵੇਵਲੈਂਥ ਤੇ ਭਾਵ ਜਿਸ ਆਤਮਕ ਗਹਿਰਾਈ ਤੋਂ ਇਹ ਰਚੀ ਗਈ ਹੈ ਉਸੇ ਵੇਵਲੈਂਥ ਤੇ ਹੀ ਇਸਦੇ ਅੰਤਰੀਵ ਆਤਮਕ ਭਾਵਾਂ ਤੇ ਭੇਦਾਂ ਨੂੰ ਸਮਝਿਆ, ਬੁਝਿਆ, ਚੀਨਿਆ, ਪਹਿਚਾਣਿਆ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ ਹੈ ਅਤੇ ਆਤਮਕ ਪ੍ਰਕਾਸ਼ ਰੂਪੀ ਸ਼ਬਦ, ਨਾਮ, ਪ੍ਰੀਤ, ਪ੍ਰੇਮ, ਰਸ, ਚਾਉ ਦਾ ਲਾਹਾ ਲਿਆ ਜਾ ਸਕਦਾ ਹੈ। ਪਰ ਅਸੀਂ ਦਿਮਾਗੀ ਗਿਆਨ ਧਿਆਨ ਵਿੱਚ ਇਤਨੇ ਸੰਤੁਸ਼ਟ ਅਤੇ ਮਸਤ ਹੋਏ ਪਏ ਹਾਂ ਕਿ ਇਸ ਤੋਂ ਪਰੇ ਕਿਸੇ ਹੋਰ ਆਤਮਕ ਮੰਡਲ ਦੀ ਬਾਬਤ ਸੁਣਨ, ਸਮਝਣ, ਜਾਣਨ, ਖੋਜਣ, ਮੰਨਣ ਨੂੰ ਤਿਆਰ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ। ਹਾਂਜੀ, ਅਸੀਂ ਦਿਮਾਗੀ ਗਿਆਨ ਧਿਆਨ ਵਿੱਚ ਇਤਨੇ ਸੰਤੁਸ਼ਟ ਹੋਏ ਪਏ ਹਾਂ, ਮਸਤ ਹਾਂ ਕਿ ਇਸ ਤੋਂ ਪਰੇ ਕਿਸੇ ਹੋਰ ਆਤਮਕ ਮੰਡਲ ਦੀ ਬਾਬਤ ਸੁਣਨ, ਸਮਝਣ, ਜਾਣਨ, ਖੋਜਣ, ਮੰਨਣ ਨੂੰ ਹੀ ਤਿਆਰ ਨਹੀਂ, ਉਦਮ ਤਾਂ ਕੀ ਕਰਨਾ ਸੀ। ਇਸ ਦਾ ਨਤੀਜਾ ਇਹ ਹੈ ਕਿ ਗੁਰਬਾਣੀ ਸਰਲ ਭਾਸ਼ਾ ਵਿੱਚ ਆਉਂਦਿਆਂ, ਬੇਅੰਤ ਗੁਰਦੁਆਰਿਆਂ ਦੇ ਹੁੰਦਿਆਂ, ਬੇਅੰਤ ਕੀਰਤਨ ਦਰਬਾਰ ਦੇ ਹੁੰਦਿਆਂ, ਅਣਗਿਣਤ ਪਾਠਾਂ ਦੀਆਂ ਲੜੀਆਂ ਦੇ ਹੁੰਦਿਆਂ, ਅਨੰਤ ਕਥਾ ਵਾਰਤਾ ਦੇ ਹੁੰਦਿਆਂ, ਬੇਅੰਤ ਲਾਇਬ੍ਰੇਰੀਆਂ ਦੇ ਹੁੰਦਿਆਂ, ਲਗਾਤਾਰ ਪ੍ਰਚਾਰ ਹੁੰਦਿਆਂ, ਅਣਗਿਣਤ ਕਰਮ ਕਿਰਿਆ ਕਰਦਿਆਂ, ਬੇਅੰਤ ਧਾਰਮਿਕ ਸੈਮੀਨਾਰ ਹੁੰਦਿਆਂ, ਅਸੀਂ ਅੱਜ ਬਾਰਮੁਖੀ ਧਰਮ ਵਿੱਚ ਹੀ ਸੰਤੁਸ਼ਟ ਹਾਂ ਅਤੇ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਨ ਸ਼ੋਕ ਸਾਗਰ ਵਿੱਚ ਹੋਰਨਾਂ ਵਾਂਗ ਪਰਵਿਰਤ ਅਤੇ ਗਲਤਾਨ ਹਾਂ। ਧਿਆਨ ਦੇਣਾ ਜੀ, ਜਿੱਥੇ ਆਮ ਜਨਤਾ ਉਹ ਮਾਇਕੀ ਮੰਡਲ ਦੇ ਅੰਧ ਗੁਬਾਰ ਵਿੱਚ ਅਗਨ ਸ਼ੋਕ ਸਾਗਰ ਵਿੱਚ ਪਰਵਿਰਤ ਹੈ, ਉੱਥੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ, ਉਸਦਾ ਪ੍ਰਚਾਰ ਕਰਨ ਵਾਲੇ, ਉਸਦਾ ਗਾਇਣ ਕਰਨ ਵਾਲੇ, ਉਸਦੀ ਕਥਾ ਵਾਰਤਾ ਕਰਨ ਵਾਲੇ ਵੀ ਹੋਰਨਾਂ ਵਾਂਗ ਮਾਇਕੀ ਮੰਡਲ ਦੇ ਅੰਧ ਗੁਬਾਰ ਜਾਂ ਅਗਨ ਸ਼ੋਕ ਸਾਗਰ ਵਿੱਚ ਪਰਵਿਰਤ ਤੇ ਗਲਤਾਨ ਹਾਂ। ਇਸ ਤਰ੍ਹਾਂ ਗੁਰਬਾਣੀ ਵਿੱਚ ਦਰਸਾਈ ਗੁੱਝੀ ਆਤਮਕ ਨਿਰਾਲੀ ਖੇਲ ਤੋਂ ਬੇਖਬਰ, ਬੇਪਰਵਾਹ, ਅਣਜਾਣ ਤੇ ਅਵੇਸਲੇ ਹੋਏ ਪਏ ਹਾਂ। ਗੁਰਮਤ ਸੁਨ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਪਰੋਂ, ਇੱਕ ਗਾਵਤ ਰਹੇ ਮਨ ਸਾਦ ਨਾ ਪਾਏ, ਹੋਮੈ ਵਿੱਚ ਗਾਵੈ ਬਿਰਥਾ ਜਾਏ। ਧਿਆਨ ਦੇਣਾ ਜੀ, ਇੱਕ ਗਾਵਤ ਰਹੇ ਮਨ ਸਾਦ ਨਾ ਪਾਏ, ਹੋਮੈ ਵਿੱਚ ਗਾਵੈ ਬਿਰਥਾ ਜਾਏ, ਗਾਵਣ ਗਾਵੈ ਜੇ ਨਾਮ ਪਿਆਰ। ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਭਾਵੈ, ਮਨ ਤਨ ਰਾਤਾਂ ਨਾਮ ਸੁਹਾਵੈ ਰਹਾਉ, ਹਰ ਬਿਨ ਅਵਰ ਕਿਰਿਆ ਬਿਰਥੇ, ਜਬ ਤਬ ਸੰਜਮ ਕਰਮ ਕਮਾਣੇ ਇਹ ਊਰੇ ਮੂਸੇ, ਚਤੁਰ ਬੇਦ ਮੁਖ ਬਚਨੀ ਉਚਰੈ, ਆਗੈ ਮਹਿਲ ਨਾ ਪਾਈਐ, ਬੂਝੈ ਨਾ ਹੀ ਏਕ ਸੁਧਾਖਰ ਉਹ ਸਗਲੀ ਝਾਕ ਚਖਾਈਐ। ਨਾਨਕ ਕਹਿ ਤੋ ਇਹ ਵਿਚਾਰਾ, ਜੇ ਕਮਾਵੈ ਸੋ ਪਾਰ ਗ੍ਰਾਮੀ, ਗੁਰਸੇਵੋ ਅਰਨਾਮ ਤੇ ਆਵੋ ਤਿਆਗੋ ਮਨੈ ਗੁਮਾਨੀ। ਇਹ ਤਾਂ ਸਾਡੀ ਹਾਲਤ ਦਰਸਾਈ ਸੀ। ਹੁਣ ਜੇ ਬਾਹਰਮੁਖੀ ਧਰਮ ਨੂੰ ਅਸੀਂ ਕਮਾਉਣਾ ਚਾਹੀਏ ਤਾਂ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਕੀ ਹੈ? ਉਹ ਹੈ ਧਿਆਨ। ਆਦਸ਼ੀ ਸ਼ੀਸ਼ੇ ਦੇ ਟੁਕੜੇ ਵਿੱਚ ਦੀਆਂ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਸ਼ਕਤੀਮਾਨ ਗੂੜੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਾਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਆਉਂਦਾ। ਧਿਆਨ ਦੇਣਾ ਜੀ, ਸੂਰਜ ਦੀਆਂ ਕਿਰਨਾਂ ਪੈ ਰਹੀਆਂ, ਅਸੀਂ ਕਾਗਜ਼ ਅੱਗੇ ਕਰਾਂਗੇ ਉਹ ਸੜੇਗਾ ਨਹੀਂ, ਪਰ ਜਦੋਂ ਕਿਰਨਾਂ ਦੇ ਸਾਹਮਣੇ ਆਦਸ਼ੀ ਸ਼ੀਸ਼ਾ ਰੱਖ ਦਿਆਂਗੇ ਉਹ ਲੱਖਾਂ ਕਿਰਨੇ ਇਕੱਠੀਆਂ ਹੋ ਕੇ ਗੂੜੀ ਕਿਰਨ ਬਣ ਕੇ ਕਾਗਜ਼ ਨੂੰ ਸਾੜ ਦਿੰਦੀ ਹੈ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ ਦੇ ਧਿਆਨ ਜਾਂ ਸੁਰਤੀ ਤੇ ਸਹੀ ਟੁੱਕਦਾ ਹੈ। ਜਿਉਂ ਜਿਉਂ ਸਾਡਾ ਧਿਆਨ ਇਕਾਗਰ ਆਉਂਦਾ ਹੈ ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਇਸੇ ਤਰ੍ਹਾਂ ਕਿਸੇ ਕੰਮ ਦੀ ਕਾਮਯਾਬੀ ਵਿੱਚ ਧਿਆਨ ਦੀ ਇਕਾਗਰਤਾ ਤੇ ਤੀਬਰਤਾ ਦੀ ਅਤਿਅੰਤ ਲੋੜ ਹੈ। ਦੂਜੇ ਲਫ਼ਜ਼ਾਂ ਵਿੱਚ ਧਿਆਨ ਬਗੈਰ ਕੋਈ ਕੰਮ ਨਹੀਂ ਸਵਰਦਾ, ਬਲਕਿ ਉਲਟਾ ਵਿਗੜ ਜਾਂਦਾ ਹੈ। ਬੱਸਾਂ, ਕਾਰਾਂ, ਮਸ਼ੀਨਾਂ ਚਲਾਉਣ ਵਾਲਿਆਂ ਲਈ ਸਾਵਧਾਨਤਾ, ਇਕਾਗਰਤਾ ਜਾਂ ਧਿਆਨ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਸੋ ਆਪਣੇ ਧਿਆਨ ਨਾਲ ਅਸੀਂ ਕਰਨਾ ਕੀ ਹੈ? ਗੁਰਬਾਣੀ ਸਾਨੂੰ ਬੜੇ ਧਿਆਨ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨ ਦੀ ਤਾਕੀਦ ਕਰਦੀ ਹੈ। ਨਾਮ ਸਿਮਰਨ ਕੀ ਹੈ? ਕਿ ਸਾਈਂ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਯਾਦ ਰੱਖਣਾ, ਮੁੜ ਮੁੜ ਕੇ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਇੱਕ ਛਿਨ ਲਈ ਵੀ ਨਾ ਵਿਸਾਰਨਾ ਹੀ ਤਾਂ ਸਿਮਰਨ ਹੈ। ਧਿਆਨ ਦੇਣਾ ਜੀ, ਸਿਮਰਨ ਸਿਰਫ ਰਟਨ ਮਾਤਰ ਨਹੀਂ। ਸਿਮਰਨ ਕੀ ਹੈ? ਕਿ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਉਹ ਵੀ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਯਾਦ ਰੱਖਣਾ, ਮੁੜ ਮੁੜ ਕੇ ਯਾਦ ਰੱਖਣਾ, ਲਗਾਤਾਰ ਯਾਦ ਰੱਖਣਾ, ਤੇ ਇੱਕ ਛਿਨ ਲਈ ਵੀ ਨਾ ਵਿਸਾਰਨਾ ਹੀ ਤਾਂ ਸਿਮਰਨ ਹੈ। ਲਗਾਤਾਰਤਾ ਤੇ ਸਦੀਵੀ, ਉਹ ਵੀ ਅਨੇਕਾਂ ਗੁਣਾਂ ਨੂੰ ਧਿਆਨ ਵਿੱਚ ਲੈ ਕੇ ਭਾਵਨਾ ਸਹਿਤ ਰਟਨ, ਇਸ ਨੂੰ ਸਿਮਰਨ ਕਹਿੰਦੇ ਹਨ। ਸਾਵਧਾਨ ਹੋ ਕੇ ਇਕਾਗਰ ਚਿੱਤ ਨਾਲ ਸਿਮਰਨ ਕਰਨ ਨਾਲ ਹੀ ਸਾਡਾ ਜੀਵਨ ਸਫਲ ਹੋ ਸਕਦਾ ਹੈ ਅਤੇ ਇਲਾਹੀ ਅੰਤਰਮੁਖੀ ਧਰਮ ਦੀ ਪ੍ਰਾਪਤੀ ਹੋ ਸਕਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਏਕ ਚਿਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਧਿਆਏ ਧਿਆਏ ਭਗਤੈ ਸੁਖ ਪਾਇਆ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਧਿਆਨ ਨਾਲ ਸਿਮਰਨ ਕਰਨ ਦੀ ਮਹਾਨਤਾ ਤੇ ਬਰਕਤਾਂ ਨੂੰ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਨੇ ਹੰਸ, ਕੂੰਜ ਤੇ ਕੱਛੂ ਕੰਮੇ ਦੀਆਂ ਮਿਸਾਲਾਂ ਦੁਆਰਾ ਇਉਂ ਦ੍ਰਿੜਾਇਆ ਹੈ। ਹੰਸੋ ਹੰਸ ਗਿਆਨ ਕਰ, ਦੁੱਧੇ ਵਿੱਚੋਂ ਕੱਢੈ ਪਾਣੀ, ਕੱਛੋ ਕੱਛ ਧਿਆਨ ਧਰ, ਲਹਿਰ ਨਾ ਵਿਆਪੈ ਘੁੰਮਣ ਵਾਣੀ, ਕੂੰਜੋ ਕੂੰਜ ਵਖਾਣੀ ਹੈ, ਸਿਮਰਨ ਕਰ ਉੱਡੈ ਅਸਮਾਣੀ, ਗੁਰ ਪਰਚੈ ਗੁਰਜਾਣੀ ਹੈ, ਗਿਆਨ ਧਿਆਨ ਸਿਮਰਨ ਗੁਰਬਾਣੀ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕੌਣ ਖਿਲਾਵੇ ਕੌਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਉੱਪਰਲੀ ਵਿਚਾਰ ਤੋਂ ਸੁੱਤੇ ਸਪਸ਼ਟ ਹੋ ਜਾਂਦਾ ਹੈ ਕਿ ਗਿਆਨ ਧਿਆਨ ਅਤੇ ਇਕਾਗਰਤਾ ਦੁਆਰਾ ਸਿਮਰਨ ਧਰਮ ਦਾ ਬਹੁਤ ਜ਼ਰੂਰੀ ਅੰਗ ਹੈ। ਤਾਂ ਤੇ ਗਿਆਨ ਲਈ ਧਾਰਮਿਕ ਗ੍ਰੰਥ ਦੇ ਅਰਥ ਬੋਧ ਦੀ ਜਾਣਕਾਰੀ, ਕਿਉਂਕਿ ਧਰਮ ਗ੍ਰੰਥਾਂ ਦੇ ਅਰਥ ਬੋਧ ਪਤਾ ਹੋਣਗੇ, ਉੱਥੋਂ ਸਾਨੂੰ ਰੱਬੀ ਗੁਣ ਪ੍ਰਾਪਤ ਹੋਣਗੇ ਅਤੇ ਫਿਰ ਅਸੀਂ ਉਸ ਗੁਣਾਂ ਨੂੰ ਧਿਆਨ ਵਿੱਚ ਲੈ ਕੇ ਸਿਮਰਨ ਕਰ ਸਕਾਂਗੇ। ਤੋਂ ਸਭ ਤੋਂ ਪਹਿਲਾ ਕੰਮ ਹੈ ਗਿਆਨ। ਗਿਆਨ ਲਈ ਧਾਰਮਿਕ ਗ੍ਰੰਥ ਅਤੇ ਅਰਥ ਬੋਧ ਦੀ ਜਾਣਕਾਰੀ। ਦੂਸਰਾ ਹੈ ਧਿਆਨ। ਧਿਆਨ ਲਈ ਹੈ ਸੁਰਤ ਜਾਂ ਚਿੱਤ ਦੀ ਇਕਾਗਰਤਾ। ਇੱਕ ਅਲੱਗ ਵਿਸ਼ਾ ਹੈ ਕਿ ਕਿਸ ਤਰ੍ਹਾਂ ਧਿਆਨ ਨਾਲ ਇਕਾਗਰ ਹੋਈਦਾ ਹੈ। ਤੀਸਰਾ ਹੈ ਸਿਮਰਨ। ਸਿਮਰਨ ਲਈ ਸ਼ਰਧਾ ਅਤੇ ਪ੍ਰੇਮ ਲੋੜੀਂਦਾ ਹੈ। ਗਿਆਨ, ਧਿਆਨ ਅਤੇ ਸਿਮਰਨ ਦੀ ਸਹੀ ਯੁਗਤੀ ਤੋਂ ਬਗੈਰ ਆਤਮਕ ਤਰੱਕੀ ਨਹੀਂ ਹੋ ਸਕਦੀ। ਇਸ ਸਹੀ ਯੁਗਤੀ ਦੁਆਰਾ ਹੀ ਸ਼ਬਦ ਸੁਰਤ ਦੀ ਉੱਚੀ ਸੁੱਚੀ ਆਤਮਕ ਅਵਸਥਾ ਦੀ ਪ੍ਰਾਪਤੀ ਆਉਂਦੀ ਹੈ। ਗੁਰਮੁਖ ਜਨਮ ਸਕਾਰ ਥਾ, ਗੁਰਬਾਣੀ ਪੜ ਸਮਝ ਸੁਣੇ ਹੀ, ਮਨ ਸਮਝਾਵਨ ਕਾਰ ਨੇ ਕਛੂਓ ਕੋ ਪੜੀਏ ਗਿਆਨ। ਗੁਰਸਿੱਖੀ ਦਾ ਲਿਖਣਾ, ਗੁਰਬਾਣੀ ਸੁਣ ਸਮਝੈ ਲਿਖੇ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਬੀਸ ਬਿਸਵੈ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਜੀਤ। ਸੋ ਖਿਆਲਾਂ ਨੂੰ ਇੱਕ ਨੁਕਤੇ ਉੱਤੇ ਇਕਾਗਰ ਕਰਨ ਨੂੰ ਧਿਆਨ ਕਿਹਾ ਜਾਂਦਾ ਹੈ। ਹਰ ਕੰਮ ਨੂੰ ਸਫਲ ਅਤੇ ਸੰਪੂਰਨ ਕਰਨ ਲਈ ਧਿਆਨ ਲਾਜ਼ਮੀ ਹੈ। ਧਿਆਨ ਤੋਂ ਬਗੈਰ ਕੋਈ ਵੀ ਕੰਮ ਸਹੀ, ਮੁਕੰਮਲ, ਪੂਰਨ ਅਤੇ ਲਾਭਦਾਇਕ ਨਹੀਂ ਹੋ ਸਕਦਾ। ਜਿਸ ਕੰਮ ਵਿੱਚ ਧਿਆਨ ਨਹੀਂ, ਨਾ ਉਹ ਕੰਮ ਸਫਲ ਹੋ ਸਕਦਾ ਹੈ, ਨਾ ਪੂਰਨ ਹੋ ਸਕਦਾ ਹੈ, ਨਾ ਸਾਡੇ ਲਈ ਲਾਭਦਾਇਕ ਹੋ ਸਕਦਾ ਹੈ। ਇਸੇ ਤਰ੍ਹਾਂ ਧਿਆਨ ਤੋਂ ਬਗੈਰ ਧਾਰਮਿਕ ਪਾਠ ਪੂਜਾ ਅਤੇ ਧਾਰਮਿਕ ਕਰਮ ਕਿਰਿਆ ਵੀ ਫੋਕੇ, ਰਸਹੀਣ, ਭਾਵਨਾਹੀਣ, ਲਾਭਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਜੇ ਅਸੀਂ ਪਾਠ ਪੂਜਾ ਕਰਦੇ ਹਾਂ, ਧਾਰਮਿਕ ਕਰਮ ਕਿਰਿਆ ਕਰਦੇ ਹਾਂ, ਜੇ ਬੇਧਿਆਨੇ ਕਰਦੇ ਹਾਂ, ਤਾਂ ਫਿਰ ਇਹ ਨਿਰਾ ਭਾਵਨਾਹੀਣ ਹੀ ਨਹੀਂ ਰਹਿੰਦੇ ਬਲਕਿ ਲਾਭਹੀਣ। ਗੁਰਮੁਖ ਪਿਆਰਿਆਂ ਨੇ ਲਿਖਿਆ ਹੈ, ਕੋਈ ਫਾਇਦਾ ਨਹੀਂ, ਲਾਭਹੀਣ, ਮੁਰਦਾ ਸਾਧਨ ਹੀ ਬਣ ਕੇ ਰਹਿ ਜਾਂਦੇ ਹਨ। ਸੁਲਤਾਨਪੁਰ ਵਿਖੇ ਗੁਰੂ ਨਾਨਕ ਸਾਹਿਬ ਦਾ ਕਾਜ਼ੀਆਂ ਦੀ ਬੇਧਿਆਨੀ ਨਮਾਜ਼ ਵਿੱਚ ਸ਼ਾਮਿਲ ਨਾ ਹੋਣਾ ਇਸੇ ਗੱਲ ਦਾ ਲਿਖਾਇਕ ਹੈ ਕਿ ਧਿਆਨ ਤੋਂ ਬਗੈਰ ਪਾਠ, ਸਿਮਰਨ, ਜਾਪ ਆਦਿ ਸਭ ਨਿਸ਼ਫਲ ਹਨ। ਇਹ ਕੌਤਕ ਮਹਾਰਾਜ ਨੇ ਤਾਂ ਹੀ ਰਚਿਆ ਸਾਨੂੰ ਸਮਝਾਉਣ ਲਈ ਕਿ ਧਿਆਨ ਤੋਂ ਬਗੈਰ ਪਾਠ ਪੂਜਾ ਤਾਂ ਇੱਕ ਪਾਸੇ, ਸਾਡਾ ਸਿਮਰਨ ਤੇ ਜਾਪ ਆਦਿ ਸਭ ਨਿਸ਼ਫਲ ਹਨ। ਪਰ ਆਮ ਤੌਰ ਤੇ ਜੋ ਪਾਠ ਪੂਜਾ, ਕੀਰਤਨ, ਕਥਾ ਆਦਿ ਕੀਤੇ ਜਾਂਦੇ ਹਨ, ਉਹ ਸਭ ਬੇਧਿਆਨੇ, ਰਸਮੀ ਤੌਰ ਤੇ, ਰੀਸੋ ਰੀਸੀ, ਬੱਧਾ ਚੱਟੀ, ਲੋਕਾਚਾਰੀ, ਦਿਖਾਵੇ ਮਾਤਰ, ਲੋਕਾਚਾਰੀ, ਦਿਖਾਵੇ ਮਾਤਰ, ਸਵਾਰਥ ਲਈ ਜਾਂ ਆਪਣੀ ਮਨ ਦੀ ਤਸੱਲੀ ਲਈ ਜਾਂ ਮਾਇਆ ਲਈ ਕੀਤੇ ਜਾਂਦੇ ਹਨ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ, ਸਾਧਨਾ, ਕੀਰਤਨ, ਕਥਾ, ਕਰਮ ਕਿਰਿਆ, ਰਹਿਤ ਬਹਿਤ, ਯੋਗ ਸਮਾਧੀਆਂ, 40 ਸੈਮੀਨਾਰ ਕਰਨ ਦੇ ਬਾਵਜੂਦ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾਂਦੇ ਹਾਂ ਕਿਉਂਕਿ ਸਭ ਬੇਧਿਆਨੇ ਕਰਦੇ ਹਾਂ। ਹਾਂਜੀ, ਇਤਨੇ ਪਾਠ ਪੂਜਾ, ਸਾਧਨਾ, ਸਮਾਧੀਆਂ, 40 ਸੈਮੀਨਾਰ ਆਦਿ ਕੀਤੇ ਜਾਂਦੇ ਹਨ, ਪਰ ਇਹ ਸਭ ਦੇ ਬਾਵਜੂਦ ਸਾਡੇ ਮਾਨਸਿਕ, ਧਾਰਮਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਤਰੱਕੀ ਨਜ਼ਰ ਨਹੀਂ ਆਉਂਦੀ, ਬਲਕਿ ਅਸੀਂ ਰਸਾਤਲ ਵੱਲ ਰੁੜਦੇ ਜਾ ਰਹੇ ਹਾਂ। ਸਾਡੇ ਰੋਜ਼ਾਨਾ ਜੀਵਨ ਦਾ ਕਿਰਿਆ ਕਰਮ, ਵਰਤ ਵਰਤਾਰਾ, ਬੋਲਚਾਲ, ਸਾਡੀ ਰਹਿਣੀ, ਸਾਡੀ ਕਰਨੀ ਸਾਡੇ ਧਾਰਮਿਕ ਜੀਵਨ ਦੀ ਪ੍ਰਤੀਕ ਅਤੇ ਕਸਵੱਟੀ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਆਉਂਦਾ, ਤਾਂ ਸਾਡੇ ਸਾਰੇ ਧਾਰਮਿਕ ਕਰਮ ਕਿਰਿਆ ਫੋਕੇ, ਰਸੀਣ, ਅਧੂਰੇ, ਮੁਰਦਾ ਸਾਧਨ ਤੇ ਨਿਸ਼ਫਲ ਹੀ ਹੋ ਕੇ ਰਹਿ ਜਾਂਦੇ ਹਨ। ਧਿਆਨ ਦੇਣਾ ਜੀ, ਇਹ ਬੜਾ ਜ਼ਰੂਰੀ ਨੁਕਤਾ ਹੈ। ਕਿ ਸਾਡੇ ਰੋਜ਼ਾਨਾ ਜੀਵਨ ਜਦੋਂ ਅਸੀਂ ਸੰਗਤ ਤੋਂ ਬਾਹਰ ਜਾਂਦੇ ਹਾਂ ਕਿਹੋ ਜਿਹਾ ਸਾਡਾ ਵਰਤ ਵਰਤਾਰਾ ਹੈ, ਸਾਡੀ ਰਹਿਣੀ ਬਹਿਣੀ ਕਿਹੋ ਜਿਹੀ ਹੈ, ਸਾਡੀ ਜੀਵਨ ਦੀ ਕਸਵੱਟੀ ਕੀ ਹੈ। ਜੇਕਰ ਸਾਡੇ ਰੋਜ਼ਾਨਾ ਜੀਵਨ ਦੇ ਹਰ ਪੱਖ ਵਿੱਚ, ਬੋਲਚਾਲ ਵਿੱਚ, ਬੈਠਣ ਉੱਠਣ ਵਿੱਚ, ਖਾਣ ਪੀਣ ਵਿੱਚ, ਚੱਲਣ ਫਿਰਨ ਵਿੱਚ, ਹਰ ਪੱਖ ਵਿੱਚ ਸਾਡੇ ਧਰਮ ਦਾ ਪ੍ਰਗਟਾਵਾ ਨਹੀਂ ਆਉਂਦਾ ਤਾਂ ਸਾਡੇ ਸਾਰੇ ਧਾਰਮਿਕ ਕਰਮ ਕਿਰਿਆ ਫੋਕੇ ਰਸੀਣ, ਅਧੂਰੇ ਮੁਰਦਾ ਸਾਧਨ ਨਿਸ਼ਫਲੀ ਹੋ ਕੇ ਰਹਿ ਜਾਂਦੇ ਹਨ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਜੈ ਕਰਨੀ ਤੈਂ ਪੂਰੀ ਮਤ, ਕਰਨੀ ਬਾਜੋ ਘੱਟੇ ਘੱਟ, ਪਾਠ ਪੜਿਓ ਔਰ ਬੇਦ ਵਿਚਾਰਿਓ, ਨਿਵਲ ਭੁਯੰਗਮ ਸਾਦੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਧਕ ਹੰਗ ਬੁੱਧ ਬਾਦੇ ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਗੱਲੀ ਗੱਲਾਂ ਨਾਲ ਗੱਲੀ ਪਿਸ਼ਤ ਨਾ ਜਾਈਐ ਸਵਰਗ, ਗੱਲੀ ਪਿਸ਼ਤ ਨਾ ਜਾਈਐ ਛੁੱਟੈ ਸੱਚ ਕਮਾਏ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ, ਜਾਨਨ ਹਾਰ ਪ੍ਰਭੂ ਪਰਬੀਨ, ਬਾਹਰ ਭੇਖ ਨਾ ਕਾਹੂ ਪੀਨ, ਆਪ ਨਾ ਬੁਝੈ ਲੋਕ ਬੁਝਾਵੇ, ਮਨ ਕਾ ਅੰਧਾ ਅੰਧ ਕਮਾਵੇ, ਦਰ ਕਰ ਮਹਿਲ ਠੌਰ ਕੈਸੇ ਪਾਵੇ, ਕਰਣੀ ਬਾਜੋ ਤਰੇ ਨਾ ਕੋਏ, ਸੱਚੋ ਸੱਚ ਵਖਾਣੇ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਪਰ ਗੁਰਬਾਣੀ ਦੀਆਂ ਇਹੋ ਜਿਹੀਆਂ ਤਾੜਨਾ ਤੇ ਝਿੜਕਾਂ ਦੇ ਬਾਵਜੂਦ ਅਸੀਂ ਉਸੇ ਬੇਧਿਆਨੇ ਅਤੇ ਫੋਕੇ ਪਾਠ ਪੂਜਾ ਵਿੱਚ ਢੀਠ ਹੋ ਕੇ ਪ੍ਰਵਿਰਤ ਹਾਂ, ਭਾਵੇਂ ਕਿ ਅਮਲੀ ਜੀਵਨ ਨਹੀਂ ਬਣਾਇਆ। ਧਰਮ ਤਾਂ ਜੀਵ ਨੂੰ ਪਸ਼ੂਆਂ ਤੋਂ ਇਨਸਾਨ, ਇਨਸਾਨਾਂ ਤੋਂ ਦੇਵਤੇ, ਫਿਰ ਦੇਵਤਿਆਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੁੰਦੇ ਸਨ, ਦੇਵਤਿਆਂ ਤੋਂ ਹਰ ਜਨ ਬਣਾਉਣ ਲਈ ਰਚੇ ਗਏ ਸਨ। ਸੋ ਫਿਰ ਦੁਹਰਾ ਦੇਈਏ ਕਿ ਧਰਮ ਦੇ ਦੋ ਪੱਖ ਹਨ, ਇੱਕ ਬਾਹਰਮੁਖੀ ਧਰਮ ਜੋ ਸਰੀਰਕ ਅਤੇ ਮਾਨਸਿਕ ਕਰਤੱਵ ਹੈ, ਇੱਕ ਅੰਤਰਮੁਖੀ ਆਤਮਕ ਧਰਮ ਜੋ ਅੰਤਰਮੁਖੀ ਗੈਬੀ ਆਤਮਕ ਖੇਲ ਹੈ। ਪਰ ਸੀਮਤ ਬੁੱਧੀ ਦੀ ਅਗਿਆਨਤਾ ਅਤੇ ਬੇਸਮਝੀ ਕਾਰਨ ਧਰਮ ਦੀ ਬਾਬਤ ਅਤਿਅੰਤ ਭੁਲੇਖੇ ਪਏ ਹੋਏ ਹਨ ਅਤੇ ਧਰਮ ਨੂੰ ਗੁੰਝਲਦਾਰ ਬਣਾਇਆ ਹੋਇਆ ਹੈ। ਇਹਨਾਂ ਧਰਮ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਅਤੇ ਸਹੀ ਧਾਰਮਿਕ ਸੇਧ ਦਰਸਾਉਣ ਲਈ ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਲੇਖ ਲਿਖੇ ਗਏ ਹਨ। ਬੁੱਧੀਜੀਵੀ ਲੋਕਾਂ ਨੇ ਤਾਂ ਧਰਮ ਨੂੰ ਸਿਰਫ ਨੇਕੀ, ਪਰਉਪਕਾਰ ਅਤੇ ਇਨਸਾਨੀਅਤ ਤਾਂ ਹੀ ਸੀਮਤ ਕਰ ਦਿੱਤਾ ਹੈ। ਪਰ ਇਹ ਨੇਕੀਆਂ, ਉੱਤਮ ਕਿਰਿਆ ਆਦਿ ਧਰਮ ਦਾ ਇੱਕ ਪੱਖ ਜਾਂ ਸਾਧਨ ਹਨ ਜੋ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਕੀਤੇ ਜਾਂਦੇ ਹਨ। ਲਖ ਨੇਕੀਆਂ ਚੰਗਿਆਈਆਂ, ਲਖ ਪੁੰਨਾ ਪਰਵਾਣ, ਨਾਨਕ ਮਤੀ ਮਿੱਥਿਆ ਕਰਮ ਸਚਾਨੀ ਸਾਣ, ਸਤੀਆਂ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ, ਦੇ ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਆਚਾਰੀ ਨਹੀਂ ਜੀਤਿਆ ਜਾਏ, ਪਾਠ ਪੜੇ ਨਹੀਂ ਕੀਮਤ ਪਾਏ। ਇਸ ਤਰ੍ਹਾਂ ਇਹ ਨੇਕ ਕਰਮ ਆਦਿ ਧਰਮ ਦੇ ਕਰਤੱਵ ਹਨ, ਸਾਧਨ ਹਨ, ਪਰ ਇਹ ਮੰਜ਼ਲ ਨਹੀਂ। ਪਰ ਗੁਰਬਾਣੀ ਅਨੁਸਾਰ ਜੀਵ ਦੀ ਮੰਜ਼ਲ ਤਾਂ ਅਕਾਲ ਪੁਰਖ ਦੇ ਪ੍ਰੇਮ ਵਿੱਚ ਲਿਵਲੀਨ ਹੋਣਾ ਹੈ। ਇਸ ਆਤਮਕ ਮੰਜ਼ਲ 'ਤੇ ਪਹੁੰਚਣ ਲਈ ਗੁਰਬਾਣੀ ਅਨੁਸਾਰ ਗੁਰਪ੍ਰਸਾਦ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸ਼ਬਦ ਸਰੋਤ ਦੀ ਕਮਾਈ ਹੀ ਸ੍ਰੇਸ਼ਟ ਸਾਧਨ ਹਨ। ਉਹ ਕਿਹੜੀ ਸੀ ਜੋ ਅਸੀਂ ਪਿੱਛੇ ਪੜ੍ਹਿਆ ਕਿ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਜਾਪ ਕਰਨਾ, ਲਗਾਤਾਰ ਜਾਪ ਕਰਨਾ ਅਤੇ ਇੱਕ ਛਿੰਨ ਲਈ ਵੀ ਨਾ ਵਿਸਾਰਨਾ। ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ, ਸਭੇ ਵੰਡ ਵੰਡ ਦਿੱਤੀਆਂ ਭਾਉ ਭਗਤ ਕਰ ਸੱਚ ਪਿਆਰਾ। ਇਸ ਤਰ੍ਹਾਂ ਸਾਧ ਸੰਗਤ ਅਤੇ ਅੰਤਰਮੁਖੀ ਸਿਮਰਨ ਦੁਆਰਾ ਜੀਵ ਦਾ ਅਨੁਭਵ ਖੁੱਲਦਾ ਹੈ। ਸਹੀ ਜੁਗਤੀ ਨਾਲ ਜਿਹੜਾ ਅਸੀਂ ਸਿਮਰਨ ਕਰਾਂਗੇ ਉਹ ਵੀ ਸਵਾਸ ਸਵਾਸ, ਤਾਂ ਕੀ ਹੋਏਗਾ, ਸਮਾਂ ਪਾ ਕੇ ਫਿਰ ਜੀਵ ਦਾ ਅਨੁਭਵ ਖੁੱਲਦਾ ਹੈ। ਉਸ ਅਨੁਭਵ ਨਾਲ ਆਤਮ ਗਿਆਨ ਦਾ ਪ੍ਰਕਾਸ਼ ਆਉਂਦਾ ਹੈ। ਉਸ ਆਤਮ ਗਿਆਨ ਦੇ ਪ੍ਰਕਾਸ਼ ਨਾਲ ਕੂੜੀ ਮਾਇਆ ਅਤੇ ਉਸਦੇ ਔਗਣਾਂ ਦੇ ਭੇਦਾਂ ਤੋਂ ਜਾਣੂ ਹੋਈਦਾ ਹੈ। ਉਸ ਵੇਲੇ ਪਤਾ ਚੱਲਦਾ ਹੈ ਕਿ ਮਾਇਆ ਕਿਤਨੀ ਸੂਖਸ਼ਮ ਹੈ ਅਤੇ ਕਿਸ ਕਿਸ ਰੂਪ ਵਿੱਚ ਸਾਨੂੰ ਡੰਗ ਮਾਰਦੀ ਹੈ। ਉਸ ਆਤਮ ਗਿਆਨ ਦੇ ਪ੍ਰਕਾਸ਼ ਨਾਲ ਕੂੜੀ ਮਾਇਆ ਅਤੇ ਉਸਦੇ ਔਗਣਾਂ ਦੇ ਭੇਦਾਂ ਤੋਂ ਜਾਣੂ ਆਈਦਾ ਹੈ। ਇਸ ਤਰ੍ਹਾਂ ਫਿਰ ਜੀਵ ਮਾਇਆ ਦੇ ਭੇਦਾਂ ਤੋਂ ਜਦੋਂ ਜਾਣੂ ਹੋ ਜਾਂਦਾ ਹੈ ਫਿਰ ਉਹ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਫਸਦਾ ਨਹੀਂ, ਉਸ ਹਨੇਰ ਵਿੱਚੋਂ ਨਿਕਲ ਕੇ ਫਿਰ ਪੱਕੇ ਤੌਰ 'ਤੇ ਜੀਵ ਦਾ ਇਲਾਹੀ ਮੰਡਲ ਵਿੱਚ ਪ੍ਰਵੇਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਹਉਮੈ ਵੇੜੀ ਮੈਂ ਮੇਰੀ ਦੀ ਭਾਵਨਾ ਛੁੱਟ ਜਾਂਦੀ ਹੈ ਅਤੇ ਜੀਵ ਤੂੰ ਤੇਰੀ ਦੀ ਭਾਵਨਾ ਵਿੱਚ ਵਿਚਰਦਾ ਹੈ। ਇਸ ਹਾਲਤ ਵਿੱਚ ਫਿਰ ਤਾਂ ਸਾਰੀਆਂ ਇਲਾਹੀ ਦਾਤਾਂ ਬਖਸ਼ਿਸ਼ਾਂ ਅਤੇ ਆਤਮਕ ਗੁਣ ਜਿਹਾ ਕਿ ਪ੍ਰੀਤ ਪ੍ਰੇਮ ਰਸ ਚਾਓ ਆਨੰਦ ਖੇੜਾ ਸਹਿਜ ਸਤ ਸੰਤੋਖ ਦਇਆ ਤੇ ਧੀਰਜ ਖਿਮਾ ਸੇਵਾ ਨਿਮਰਤਾ ਹਾਂਜੀ ਨਿਮਰਤਾ ਆਦਿ ਜੀਵ ਦੇ ਮਨ ਤਨ ਚਿੱਤ ਬੁੱਧੀ ਅੰਤਸ਼ਕਰਨ ਵਿੱਚ ਸਹਿਜੇ ਹੀ ਪ੍ਰਵੇਸ਼ ਹੋ ਜਾਂਦੇ ਹਨ। ਇਸ ਤਰ੍ਹਾਂ ਜੀਵ ਫਿਰ ਆਤਮ ਪਰਾਇਣ ਹੋ ਕੇ ਪਰਉਪਕਾਰ ਦੇ ਉਮਾਹ ਵਿੱਚ ਬੈ ਖਰੀਦ ਗੋਲਾ ਬਣ ਕੇ ਆਪ ਗਵਾਏ ਸੇਵਾ ਕਰੇ ਦਾ ਉਪਦੇਸ਼ ਕਮਾਉਂਦਾ ਹੈ। ਇਸ ਤਰ੍ਹਾਂ ਜੀਵ ਕਰਮ ਬੱਧ ਨਹੀਂ ਆਉਂਦਾ, ਆਤਮਕ ਮੰਡਲ ਵਿੱਚ ਪ੍ਰਵੇਸ਼ ਹੋ ਕੇ ਜੀਵ ਕਰਮ ਬੱਧ ਨਹੀਂ ਆਉਂਦਾ ਅਤੇ ਜਮਾਂ ਦੇ ਵਸ ਨਹੀਂ ਪੈਂਦਾ, ਆਵਾਗਾਉਣ ਤੋਂ ਬਚ ਜਾਂਦਾ ਹੈ, ਕਿਉਂਕਿ ਆਪਣੇ ਨਾਲ ਲਿਖੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਇਲਾਹੀ ਪਾਣੇ ਵਿੱਚ ਵਿਚਰਦਾ ਹੈ। ਜੀਵ ਸੁਚੇਤ ਅਵਸਥਾ ਵਿੱਚ ਵੀ ਆਪਣੇ ਨਾਲ ਲਿਖੇ ਅੰਤਰੀਵ ਆਤਮਕ ਧਰਮ ਨੂੰ ਸਹਿਜੇ ਹੀ ਕਮਾਉਂਦਾ ਹੈ। ਇਸ ਤਰ੍ਹਾਂ ਜੀਵ ਦਾ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਂਦਾ ਹੈ। ਚੀਤ ਆਵੇ ਤਾਂ ਮਹਾਂ ਆਨੰਦ, ਚੀਤ ਆਵੇ ਤਾਂ ਸਭ ਦੁੱਖ ਪੰਜ, ਚੀਤ ਆਵੇ ਤਾਂ ਸ਼ਰਧਾ ਪੂਰੀ, ਚੀਤ ਆਵੇ ਤਾਂ ਕਬਹੂ ਨਾ ਚੂਰੀ, ਅੰਤਰ ਰਾਮ ਰਾਏ ਪ੍ਰਗਟੇ ਆਏ, ਗੁਰਪੂਰੇ ਦੀ ਉਹ ਰੰਗ ਲਾਏ ਰਹਾਓ, ਚੀਤ ਆਵੇ ਤਾਂ ਸਰਬ ਕੋ ਰਾਜਾ, ਚੀਤ ਆਵੇ ਤਾਂ ਪੂਰੇ ਕਾਜਾ, ਚੀਤ ਆਵੇ ਤਾਂ ਰੰਗ ਗੁਲਾਲ, ਚੀਤ ਆਵੇ ਤਾਂ ਸਦਾ ਨਿਹਾਲ, ਚੀਤ ਆਵੇ ਤਾਂ ਸਤ ਧਨਵੰਤਾ, ਚੀਤ ਆਵੇ ਤਾਂ ਸਦ ਨਿਬਰੰਤਾ, ਚੀਤ ਆਵੇ ਤਾਂ ਸਭ ਰੰਗ ਮਾਣੇ, ਚੀਤ ਆਵੇ ਤਾਂ ਚੂਕੀ ਗਾਣੇ, ਚੀਤ ਆਵੇ ਤਾਂ ਸਹਿਜ ਕਰ ਪਾਇਆ, ਚੀਤ ਆਵੇ ਤਾਂ ਸੁਨ ਸਮਾਇਆ, ਚੀਤ ਆਵੇ ਸਦ ਕੀਰਤਨ ਕਰਤਾ ਮਨ ਮਾਨਿਆ ਨਾਨਕ ਭਗਵੰਤਾ। ਦੂਜੇ ਪਾਸੇ ਜਦ ਸਾਡਾ ਮਨ ਪਰਮੇਸ਼ਰ ਨੂੰ ਭੁੱਲ ਕੇ ਬੇਮੁੱਖ ਹੋ ਜਾਂਦਾ ਹੈ ਤਾਂ ਅਸੀਂ ਮਾਇਕੀ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ, ਭਰਮ ਭੁਲਾਵੇ ਦੇ ਹਨੇਰ ਵਿੱਚ ਠੋਕਰਾਂ ਖਾਂਦੇ ਅਤੇ ਦੁੱਖ ਕਲੇਸ਼ ਭੋਗਦੇ ਹਾਂ। ਹਉਮੈ ਦੇ ਅਧੀਨ ਮੈਂ ਮੇਰੀ ਵਾਲਾ ਜੀਵਨ ਬਤੀਤ ਕਰਦੇ ਹਾਂ, ਹਉਮੈ ਵਿੱਚ ਪੰਜਾਂ ਦੇ ਵਸ ਪੈ ਕੇ ਨੀਵੇਂ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਾਂ, ਅਕਾਲ ਪੁਰਖ ਨੂੰ ਵਿਸਾਰ ਕੇ ਮਾਇਕੀ ਕੁਸੰਗਤ ਦੇ ਅਸਰ ਹੇਠ ਨੀਵੇਂ ਖਿਆਲ ਗਲਤ ਨਿਸ਼ਚਿਆਂ ਨਾਲ ਨੀਵੇਂ ਕਰਮਾਂ ਨਾਲ ਆਪਣੇ ਮਨ ਨੂੰ ਮਲੀਨ ਕਰੀ ਜਾਂਦੇ ਹਾਂ। ਦੂਜੇ ਭਾਵ ਵਿੱਚ ਵਿਚਰ ਕੇ ਈਰਖਾ ਦੁਐਤ ਨਫ਼ਰਤ ਵੈਰ ਵਿਰੋਧ ਲੜਾਈਆਂ ਝਗੜੇ ਦੁੱਖ ਕਲੇਸ਼ ਸ਼ੱਕ ਵਿਕਾਰ ਸਹਿੜਦੇ ਅਤੇ ਦੁਖੀ ਹੁੰਦੇ ਹਾਂ। ਹਾਂਜੀ ਰੱਬ ਨੂੰ ਭੁਲਾ ਕੇ ਦੂਜੇ ਭਾਵ ਵਿੱਚ ਵਿਚਰ ਕੇ ਈਰਖਾ ਦੁਐਤ ਨਫ਼ਰਤ ਵੈਰ ਵਿਰੋਧ ਲੜਾਈਆਂ ਝਗੜੇ ਦੁੱਖ ਕਲੇਸ਼ ਸ਼ੱਕ ਵਿਕਾਰ ਸਹਿੜਦੇ ਅਤੇ ਦੁਖੀ ਹੁੰਦੇ ਹਾਂ। ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂੰਹ ਤ੍ਰਿਸ਼ਨਾ ਦੇ ਪਾਂਬੜਾਂ ਵਿੱਚ ਦਿਨ ਰਾਤ ਸੜਦੇ ਹਾਂ, ਫਿਕਰ ਚਿੰਤਾ ਵਿੱਚ ਗੋਤੇ ਖਾਂਦੇ ਹਾਂ, ਆਵਾਗਮਨ ਦੇ ਅਟੁੱਟ ਚੱਕਰ ਵਿੱਚ ਪੈ ਕੇ ਜੰਮਦੇ ਮਰਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਰੱਬ ਨੂੰ ਵਿਸਾਰ ਕੇ ਜਮਾਂ ਦੇ ਵਸ ਪੈਂਦੇ ਹਾਂ ਅਤੇ ਇਲਾਹੀ ਦਾਤਾਂ ਬਖਸ਼ਿਸ਼ਾਂ ਅਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਸੱਚਾਈ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਭੈ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਏ, ਜਿਸ ਜੇ ਕੀਚਨ ਲੱਖ ਉਪਾਓ ਤਾਂ ਕਹੀ ਨਾ ਭੁੱਲੀਏ, ਜਿਸ ਨੂੰ ਵਿਸਰੈ ਨਾਮ ਸੁ ਨਿਰਧਨ ਕਾਂਢੀਏ, ਜਿਸ ਨੂੰ ਵਿਸਰੈ ਨਾਮ ਸੁ ਜੋਨੀ ਹਾਂਡੀ ਹੈ, ਜਿਸ ਖਸਮ ਨਾ ਆਵੇ ਚਿੱਤ ਇਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅੰਕਾਰੀ ਆ, ਸੋਈ ਦੁਹੇਲਾ ਜਗ ਜਿਨੀ ਨਾਮ ਵਿਸਾਰੇ, ਕੌਤਕ ਕੋੜ ਤਮਾਸ਼ਿਆ ਚੀਤ ਨਾ ਆਵਸ ਨਾਉ, ਨਾਨਕ ਕੌੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਇਸ ਲੇਖ ਦੇ ਨਿਚੋੜ ਨੂੰ ਇਉਂ ਦਰਸਾਇਆ ਜਾ ਸਕਦਾ ਹੈ ਕਿ ਇਹ ਜਿਹੜਾ ਆਤਮਕ ਧਰਮ ਹੈ ਇਹ ਖਿਆਲਾਂ ਦਾ ਵਿਸ਼ਾ ਨਹੀਂ, ਇਹ ਕੋਈ ਮਨੋਕਲਪਤ ਰਵਾਇਤਾਂ ਨਹੀਂ ਕਿ ਕਲਪਨਾ ਆ ਗਈ ਉਸਨੂੰ ਆਤਮਕ ਧਰਮ ਸਮਝ ਲਿਆ, ਇਹ ਕੋਈ ਸਿਆਣਪ ਨਹੀਂ, ਇਹ ਆਤਮਕ ਧਰਮ ਕੋਈ ਖਿਆਲੀ ਢੰਕੋਂਸਲੇ ਨਹੀਂ, ਇਹ ਧਰਮ ਨਹੀਂ, ਦਿਮਾਗੀ ਗਿਆਨ ਨਹੀਂ, ਫਿਲੋਸਫੀ ਨਹੀਂ, ਇਹ ਆਤਮਕ ਧਰਮ ਕੋਈ ਕਰਮ ਕਿਰਿਆ ਨਹੀਂ, ਇਹ ਵਲਵਲੇ ਨਹੀਂ। ਧਿਆਨ ਦੇਣਾ ਜੀ, ਮਹਾਂਪੁਰਖਾਂ ਨੇ ਵਲਵਲਿਆਂ ਦੀ ਬਾਬਤ ਅਲੱਗ ਲੇਖ 'ਚ ਲਿਖਿਆ ਹੈ ਕਿ ਇਹ ਵੀ ਜਿਹੜਾ ਹੈ ਤ੍ਰੈਗੁਣੀ ਮਾਇਕੀ ਮੰਡਲ ਦੀ ਖੇਲ। ਇਹ ਆਤਮਕ ਧਰਮ ਕੋਈ ਵਲਵਲੇ ਨਹੀਂ, ਜੋਸ਼ ਨਹੀਂ, ਸੁਣ ਨਹੀਂ, ਸਗੋਂ ਇਹ ਤਾਂ ਨਾਲ ਲਿਖਿਆ ਹੈ, ਗੁਪਤ ਹੈ, ਆਤਮਕ ਭਾਵਨਾ ਹੈ, ਆਤਮਕ ਸਵੈਪਨਾ ਹੈ, ਆਤਮਕ ਰੁਣਚੁਣ ਹੈ, ਆਤਮਕ ਜੀਵਨ ਰੌਂ ਹੈ, ਜੀਵਨ ਰੌਂ ਦੀ ਰਵਾਨਗੀ ਹੈ, ਰਵਾਨਗੀ ਦੀ ਸਹਿਜ ਚਾਲ ਹੈ। ਇਹ ਤਾਂ ਜੀਵਤ ਮਰਨਾ ਹੈ, ਇਹ ਆਪ ਗਵਾਉਣਾ ਹੈ, ਬੇਖਰੀਦ ਗੋਲਾ ਬਣਨਾ ਹੈ, ਇਲਾਹੀ ਚਾਕਰੀ ਕਰਨੀ ਹੈ, ਭਾਣੇ ਵਿੱਚ ਆਉਣਾ ਹੈ। ਪਿਰਮ ਖੇਲ ਹੈ, ਖੇਲ ਨਿਰਾਲੀ ਹੈ, ਸਹਿਜ ਖੇਲ ਹੈ, ਚੁੱਪ ਪ੍ਰੀਤ ਹੈ, ਪ੍ਰੀਤ ਦਾ ਚਾਉ ਹੈ, ਪ੍ਰੀਤ ਦਾ ਰੰਗ ਹੈ, ਪ੍ਰੀਤ ਦਾ ਰਸ ਹੈ, ਪ੍ਰੀਤ ਦੀ ਮਸਤੀ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਸ ਲਈ ਇਸ ਆਤਮਕ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ, ਦੁਵੈਤ, ਨਫ਼ਰਤ, ਤੁਅਸਬ, ਟਾਕਰੇ, ਝਗੜੇ, ਲੜਾਈਆਂ ਦੀ ਕੋਈ ਗੁੰਜਾਇਸ਼ ਨਹੀਂ। ਜਿਹੜਾ ਆਤਮਕ ਧਰਮ ਨੂੰ ਅਨੁਭਵ ਕਰ ਗਿਆ, ਉਸਦਾ ਜੀਵਨ ਕਿਹੋ ਜਾਂਦਾ ਹੈ? ਇਸ ਆਤਮਕ ਧਰਮ ਵਿੱਚ ਵਿਤਕਰਾ, ਵੈਰ ਵਿਰੋਧ, ਈਰਖਾ, ਦੁਵੈਤ, ਨਫ਼ਰਤ, ਤੁਅਸਬ, ਟਾਕਰੇ, ਝਗੜੇ, ਲੜਾਈਆਂ ਦੀ ਉਸ ਜੀਵਨ ਵਿੱਚ ਕੋਈ ਗੁੰਜਾਇਸ਼ ਹੀ ਨਹੀਂ, ਭਾਵ ਇਤਨੀ ਜੀ ਅੰਸ਼ ਵੀ ਨਹੀਂ। ਸੋ ਇਹ ਆਤਮਕ ਧਰਮ ਕਿਵੇਂ ਪ੍ਰਾਪਤ ਹੁੰਦਾ? ਪਿੱਛੇ ਪੜ੍ਹਿਆ ਕਿ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈ ਕੇ ਗੁਰਮੰਤਰ ਦਾ ਸਵਾਸ ਸਵਾਸ ਜਾਪ ਕਰਨਾ। ਗੁਣ ਤਾਂ ਅਸੀਂ ਸਮਝ ਲਏ ਕਿ ਗੁਰਬਾਣੀ ਦੇ ਅਰਥ ਬੋਧ ਦੀ ਜਾਣਕਾਰੀ ਨਾਲ ਗੁਣ ਪ੍ਰਾਪਤ ਹੋ ਗਏ। ਹੁਣ ਜ਼ਰੂਰੀ ਚੀਜ਼ ਹੈ ਭਾਵਨਾ ਕਿੱਥੋਂ ਪ੍ਰਾਪਤ ਹੋਵੇ, ਕਿਉਂਕਿ ਗੁਣਾਂ ਨੂੰ ਭਾਵਨਾ ਸਹਿਤ ਧਿਆਨ ਵਿੱਚ ਲੈਣਾ ਹੈ। ਇਹ ਧਾਰਮਿਕ ਜਾਂ ਆਤਮਕ ਭਾਵਨਾ ਜਾਂ ਸ਼ਰਧਾ, ਇਹ ਪੜ੍ਹੀ ਪੜ੍ਹਾਈ, ਸਮਝੀ ਸਮਝਾਈ, ਸਿੱਖੀ ਸਿਖਾਈ, ਜਣੀ ਜਣਾਈ, ਖੋਜੀ, ਖਰੀਦੀ, ਮੰਗੀ ਜਾਂ ਦਿੱਤੀ ਨਹੀਂ ਜਾ ਸਕਦੀ। ਇਹ ਸ਼ਰਧਾ ਭਾਵਨੀ ਸਿਰਫ ਗੁਰਪ੍ਰਸਾਦ ਦੁਆਰਾ, ਆਤਮਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਲਾਗ ਜਾਂ ਛੋਹ ਨਾਲ ਮਿਲਦੀ ਹੈ। ਧਿਆਨ ਦੇਣਾ ਜੀ, ਉਹ ਪ੍ਰੇਮ ਭਾਵਨਾ ਜਿਹੜੀ ਸਾਡੀ ਗੁਰਮੰਤਰ ਨੂੰ ਸਫਲ ਬਣਾਉਂਦੀ ਹੈ, ਉਹ ਮਹਾਂਪੁਰਖਾਂ ਦੀ ਸੰਗਤ ਵਿੱਚ ਵਿਚਰਨ ਨਾਲ ਉਹ ਪ੍ਰੇਮ ਭਾਵਨਾ ਆਪਣੇ ਆਪ ਲਾਗ ਜਾਂ ਛੋਹ ਦੁਆਰਾ ਪ੍ਰਾਪਤ ਹੁੰਦੀ ਹੈ। ਫਿਰ ਦੁਹਰਾ ਦੇਈਏ, ਇਹ ਸ਼ਰਧਾ ਭਾਵਨੀ ਸਿਰਫ ਗੁਰਪ੍ਰਸਾਦ ਦੁਆਰਾ, ਆਤਮਕ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ, ਸੰਤਾਂ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਲਾਗ ਜਾਂ ਛੋਹ ਨਾਲ ਮਿਲਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ ਅਤੇ ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉਂ ਰੰਗ। ਪਿਰਮ ਪਿਆਲਾ ਸਾਧ ਸੰਗ ਭਗਤ ਵਛਲ ਪਾਰਸ ਪਰਸ। ਗੁਰਬਾਣੀ ਵਿਚਾਰ ਲੇਖ ਨੰਬਰ 51 ਧਰਮ ਜਾਂ ਮਜ਼ਹਬ ਭਾਗ 6 ਇਸ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 14 ਲੇਖ ਲਿਖੇ ਹਨ, 11 ਲੇਖ ਸੋਰੀ ਲਿਖੇ ਹਨ। ਸੋ ਜਿਨ੍ਹਾਂ ਨੂੰ ਇਹ ਚਾਹ ਹੋਵੇ ਕਿ ਗੁਰਬਾਣੀ ਅਨੁਸਾਰ ਜੀਵਨ ਜੀਵਣਾ ਹੈ, ਇਹੋ ਜਿਹੀਆਂ ਆਤਮਕ ਲੇਖਣੀਆਂ ਲਿਜਾਓ। ਇਹਨਾਂ ਦੀ ਵਡਿਆਈ, ਇਹਨਾਂ ਦੀ ਮਹੱਤਤਾ, ਇਹਨਾਂ ਦੀ ਡੂੰਘਿਆਈ ਅਤੇ ਇਹਨਾਂ ਲਿਖਤਾਂ ਦੀ ਕਦਰ ਉਦੋਂ ਪਤਾ ਚੱਲੇਗੀ ਜਦੋਂ ਅਸੀਂ ਕਮ ਸੇ ਕਮ ਇੱਕ ਅੱਧ ਦੋ ਪੰਕਤੀਆਂ ਨੂੰ ਆਪਣੇ ਜੀਵਨ ਵਿੱਚ ਢਾਲਾਂਗੇ, ਫਿਰ ਪਤਾ ਚੱਲੇਗੀ ਉਹ ਇਹ ਕਿੰਨੇ ਅਨਮੋਲ ਹੀਰੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।